ਇਸ ਅਚਲ ਵਟਾਲੇ ਦੇ ਮੇਲੇ ਵਿੱਚ ਪੰਜਾਬ ਨੂੰ ਸਿੱਧਾਂ ਦੇ ਅਸਰ ਤੋਂ ਸਦਾ ਲਈ ਜਿੱਤ ਕੇ ਸ੍ਰੀ ਗੁਰੂ ਜੀ ਮੁਲਤਾਨ ਵੱਲ ਤੁਰ ਪਏ। ਅੱਗੇ ਮੁਲਤਾਨ ਵਿੱਚ ਸੁਣਦਿਆਂ ਹੀ ਸਾਰੇ ਪੀਰਾਂ ਫਕੀਰਾਂ ਨੂੰ ਘਬਰਾ ਪੈ ਗਿਆ। ਪੀਰੀਪੁਰ ਮੁਲਤਾਨ ਡਾਉਂਡੀ ਸਾਰੇ ਫਿਰ ਗਈ। ਸਾਰੇ ਪੀਰ ਸੁਜਾਣ ਆਓ ਮਤਾ ਪਕਾਵਣਾ, ਗੁਰੂ ਨਾਨਕ ਮਹਾਰਾਜ ਤੁਰਿਆ ਇੱਥੇ ਆ ਗਿਆ। ਬਣਿਆ ਸਾਜ ਸਮਾਜ ਸਾਡਾ ਉਸਨੇ ਖੋਵਣਾ, ਸੋਚੋ ਕੋਈ ਉਪਾਓ ਪੂਜਾ ਸਾਡੀ ਜੇ ਬਚੇ, ਪੀਰ ਫਕੀਰੋ ਆਓ ਸ਼ਾਮਾਂ ਵੇਲੇ ਆ ਜੁੜੋ। ਸੋਚਾਂ ਕੋਈ ਦੁੜਾਣ ਸਾਰੇ ਇਕੱਠੇ ਜਦ ਹੋਏ, ਸਹਿਜੂ ਭਗਤ ਸੁਜਾਨ ਸੋਚ ਸੋਚ ਕੇ ਆਖਦਾ, ਦੁੱਧ ਕਟੋਰਾ ਆਣ ਭਰ ਲੱਭ ਤਾਂ ਹੀ ਘੱਲੀਏ, ਤਿਆਗੀ ਪੁਰਖ ਮਹਾਨ ਸਤਿਗੁਰ ਨਾਨਕ ਸੁਣੀਦਾ। ਮਤਲਬ ਲਉ ਸਿਆਣ ਆਪੇ ਹੀ ਟੁਰ ਜਾਏਗਾ, ਜੇ ਲਾਲਚ ਵਿੱਚ ਆਣ ਇੱਥੇ ਰਹਿ ਗਿਆ, ਫਿਰ ਹੋ ਕੇ ਇੱਕ ਜਾਣ ਵਕਤ ਉਸ ਨੂੰ ਪਾਵੀਏ। ਸੋ ਇਹ ਮਤਾ ਪਕਾਣ ਛੰਨਾ ਭਰ ਕੇ ਦੁੱਧ ਦਾ, ਸਤਿਗੁਰ ਪਾਸ ਲਿਜਾਣ ਚੁਣਵੇਂ ਪੀਰ ਫਕੀਰੋ। ਅੱਗੇ ਜਾਏ ਟਿਕਾਣ ਦੁੱਧ ਕਟੋਰਾ ਮਲਕੜੇ, ਦੁੱਧ ਦਾ ਕਟੋਰਾ ਆਇਆ ਪੀਰਾਂ ਦੀ ਸੁਗਾਤ ਭਰੀ। ਵੇਖ ਗੁਰੂ ਨਾਨਕ ਉਸ ਦੁੱਧ ਤਾਈਂ ਹੱਸਿਆ, ਫੁੱਲ ਲੈ ਚੰਬੇਲੀ ਸੰਧਾ ਮਲਕੜੇ ਟਿਕਾਮ ਦਾ ਨੀ, ਦੁੱਧ ਉੱਤੇ ਫੁੱਲ ਸੋਹਣਾ ਬੈਠ ਕੇ ਸਰਸਿਆ, ਫੁੱਲਾਂ ਵਾਲਾ ਮੇਲ ਸਾਡਾ ਦੁੱਖੜਾ ਦੁਖਾਵਣਾ ਨਾ, ਪੀਰਾਂ ਤਾਈਂ ਗੁਰੂ ਜੀ ਨੇ ਭਾਵ ਇਉਂ ਦੱਸਿਆ, ਰੱਬ ਨਿਰਵੈਰ ਸੰਤ ਵੈਰ ਰਹਿਤ ਲੋੜੀਏ ਜੀ, ਜੀਵ ਜੀਵ ਵਿੱਚ ਪਿਆਰ ਚਾਹੀਦਾ ਹੈ ਰੱਸਿਆ। ਦੇਖ ਚੰਬੇਲੀ ਦੁੱਧ ਪੀਰ ਸਾਧ ਸਭ ਨਿਉਂ ਗਏ, ਜਾਗ ਪਈ ਸਭ ਸੁਧ ਨਾਨਕ ਤਾਂ ਨਿਰਵੈਰ ਹੈ, ਪੀਰ ਬਹਾਵਲ ਹੱਕ ਸ਼ਾਹ ਸ਼ਰਫ ਵੀ ਨਾਲ ਹੀ, ਅਬਦੁਲ ਕਾਦਰ ਤੱਕ ਨਾਲ ਸੁਹਾਗਣ ਪੀਰ ਹੈ, ਰਤਨ ਨਾਥ ਜੋਗੇਸ਼ ਸਹਿਜੂ ਭਗਤ ਸਿਆਨੜਾ, ਪੈਰੀ ਪਏ ਆਦੇਸ ਕਿਨੇ ਹਨਗੇ ਆਖਦੇ, ਪੀਰ ਫਕੀਰ ਅਮੀਰ ਉੱਥੇ ਹੀ ਫਿਰ ਆ ਜੁੜੇ, ਸਤਿਗੁਰ ਧਰਮ ਸੁਧੀਰ ਮਿਲਦੇ ਆਦਰ ਪਿਆਰ ਦੇ, ਮਿੱਠੀ ਸੁਰ ਦੀ ਚਾਲ ਗੁਰੂ ਨਾਨਕ ਤਦ ਗਾਵਿਆਂ, ਵਾਕ ਪਿਆਰ ਦੇ ਨਾਲ ਸੁਣੋ ਤਾਂ ਭੌਜਲ ਕੱਟੀਏ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸ਼ਾਣੈ, ਸੁਰਤ ਸ਼ਬਦ ਭਾਵ ਸਾਗਰ ਤਰੀਐ ਨਾਨਕ ਨਾਮ ਮਖਾਣੈ। ਸੁਣ ਕੇ ਸਾਰੇ ਪੀਰ ਮਤਲਬ ਗੁਰ ਦਾ ਲਖ ਗਏ, ਵਾਂਗ ਚੰਬੇਲੀ ਸ਼ੀਰ ਇਹ ਗੁਰ ਬੜਾ ਅਲੇਪ ਹੈ, ਛਿੜਿਆ ਫੇਰ ਰਬਾਬ ਸੋਹਣਾ ਮਿੱਠਾ ਵੱਜਣਾ, ਅਰਸ਼ੀ ਹੋਇਆ ਨਾਦ ਸੋਹਣੇ ਗੁਰ ਦੇ ਗਲੇ ਤੋਂ, ਅੰਤਰ ਵਸੈ ਨਾ ਬਾਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ, ਐਸਾ ਗਿਆਨ ਜਪੋ ਮਨ ਮੇਰੇ ਹੋਵੋ ਚਾਕਰ ਸਾਚੇ ਕੇਰੇ, ਰਹਾਓ ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਭਵੈ, ਸੇਵਾ ਕਰੇ ਸੋ ਚਾਕਰ ਹੋਏ, ਜਲ ਥਲ ਮਹੀਅਲ ਰਵ ਰਹਿਆ ਸੋਏ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਠੰਡ ਪਈ ਦਿਲਸ਼ਾਦ ਹੋਸ਼ ਸਾਰਿਆਂ ਆ ਗਈ, ਬਖਸ਼ੀ ਰੱਬੀ ਯਾਦ ਸਤਿਗੁਰ ਯਾਦ ਕਰਾਵਦਾ, ਮਨ ਅੰਦਰ ਜੋ ਮਾਣ ਹਉ ਤੋਂ ਬਾਹਰ ਕੱਢ ਕੇ, ਸਭ ਨੇ ਲੀਤਾ ਜਾਣ ਨਾਨਕ ਧੁਰ ਤੋਂ ਹੈ ਗੁਰੂ, ਦੇਂਦਾ ਹੈ ਜੀ ਦਾਨ ਸਭ ਨੂੰ ਆਪ ਅਮੁੱਲਵਾਂ, ਇਉਂ ਵੰਡ ਕੇ ਕਲਿਆਣ ਸਤਿਗੁਰ ਉੱਥੋਂ ਤੁਰ ਪਏ। ਅਸਲ ਬਾਤ ਇਹ ਸੀ ਕਿ ਮੁਲਤਾਨ ਵਿੱਚ ਵੀ ਅਚਲ ਵਟਾਲੇ ਵਾਂਗ ਪੀਰਾਂ ਫਕੀਰਾਂ ਦਾ ਇਕੱਠ ਹੋਇਆ ਕਰਦਾ ਸੀ, ਅਤੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਸੱਚ ਅਤੇ ਸੁੱਚ ਦੀ ਟੇਕ 'ਤੇ ਖੜ੍ਹੇ ਹੋਏ ਰੱਬੀ ਪਿਆਰ ਵਾਲੇ ਤਰੀਕੇ ਅੱਗੇ ਆਪਣੇ ਮੁਰੀਦਾਂ ਦੇ ਹੱਥੋਂ ਨਿਕਲਣ ਤੋਂ ਠੱਲ ਪਾਉਣ ਦਾ ਉਹਨਾਂ ਵੱਲੋਂ ਆਖਰੀ ਉਪਰਾਲਾ ਵਿਚਾਰਿਆ ਜਾ ਰਿਹਾ ਸੀ, ਜਿਸ ਵਿੱਚ ਸਤਿਗੁਰ ਦੇ ਪਿਆਰ, ਸੱਚੇ ਵਾਹਿਗੁਰੂ ਪ੍ਰੇਮ ਅਤੇ ਉੱਚੇ ਰੂਹਾਨੀ ਅਸਰ ਨੇ ਸਭ ਨੂੰ ਨਿਵਾ ਲਿਆ ਅਤੇ ਸਭਨਾਂ ਨੇ ਉਹਨਾਂ ਨੂੰ ਰੱਬ ਵੱਲੋਂ ਸਮਝ ਕੇ ਸਿਰ ਝੁਕਾਇਆ, ਕਿਉਂਕਿ ਇੱਥੇ ਉੱਚ ਵਾਲੇ ਅਤੇ ਸ਼ੇਖ ਬ੍ਰਹਮ ਅਤੇ ਵਲੀ ਕੰਧਾਰੀ ਪਾਣੀਪਤ ਸਰਸੇ ਤੋਂ ਅਤੇ ਹੋਰ ਸਤਿਗੁਰ ਤੋਂ ਰੂਹਾਨੀਅਤ ਦੀ ਜੀਵਨ ਕਣੀ ਪਾ ਚੁੱਕੇ ਫਕੀਰ ਵੀ ਆਏ ਹੋਏ ਸਨ। ਇਸ ਲਈ ਗੁਰੂ ਨਾਨਕ ਜੀ ਦਾ ਸੱਚ ਅਤੇ ਸ਼ਬਦ ਦਾ ਆਦਰਸ਼ ਸਭ ਨੇ ਤਸਲੀਮ ਕੀਤਾ। ਉਸ ਵੇਲੇ ਦਾ ਜੋ ਫਕੀਰਾਂ ਵਿੱਚ ਗੁਰੂ ਨਾਨਕ ਦਾ ਸਿੱਕਾ ਬੈਠਾ ਹੈ, ਉਹ ਅੱਜ ਤੱਕ ਜਾਰੀ ਹੈ। ਉਸ ਸਮੇਂ ਤੋਂ ਅੱਜ ਤੱਕ ਅਤੇ ਸਭ ਸੂਫੀ ਅਤੇ ਹੋਰ ਬੰਦਗੀ ਦੇ ਮਾਰਗ ਵਾਲੇ ਮੁਸਲਮਾਨ ਫਕੀਰ ਗੁਰੂ ਨਾਨਕ ਨੂੰ ਮਹਾਨ ਉੱਚਾ ਕਰਨੀ ਵਾਲਾ ਵਲੀ ਅਤੇ ਸੁਲਹ ਕੁਲ ਦਾ ਰੂਪ ਮੰਨਦੇ ਚਲੇ ਆਏ ਹਨ। ਇਸ ਸਿੱਕੇ ਮਾਰਨ ਪਰ ਵੀ ਭਾਈ ਗੁਰਦਾਸ ਜੀ ਮੁਲਤਾਨ ਦੀ ਸਾਖੀ ਮਗਰੋਂ ਇਹ ਆਖਦੇ ਹਨ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਮੁਲਤਾਨ ਤੋਂ ਟੁਰ ਕੇ ਗੁਰੂ ਜੀ ਦੇ ਟਿਕਾਣਾ ਕਰਨ ਦਾ ਜੋ ਪ੍ਰਸੰਗ ਮਿਲਦਾ ਹੈ, ਸੋ ਜੇਹਲਮ ਦੇ ਜ਼ਿਲ੍ਹੇ ਬਾਲ ਗੁੰਦਾਈ ਦੇ ਟਿੱਲੇ ਉੱਤੇ ਹੈ। ਇਹ ਪ੍ਰਸੰਗ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਬਾਲੇ ਵਾਲੀ ਜਨਮ ਸਾਖੀ ਵਿੱਚ ਵੀ ਇਸੇ ਟਿਕਾਣੇ ਆਇਆ ਹੈ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਇਸ ਦਾ ਜ਼ਿਕਰ ਕਰਦੇ ਹਨ। ਸਾਖੀ ਹੈ ਬਾਲ ਗੁੰਦਾਈ। ਜੇਹਲਮ ਤੋਂ ਟੁਰ ਪਈਏ ਅਤੇ ਪਹਾੜ ਦਾ ਇੱਕ ਉੱਚਾ ਟਿੱਲਾ ਆਉਂਦਾ ਹੈ, ਕੋਈ 12-13 ਕੋਹ ਦੀ ਪੰਧ ਹੈ, ਜਿਸ ਨੂੰ ਆਖਦੇ ਹਨ ਬਾਲ ਗੁੰਦਾਈ ਦਾ ਟਿੱਲਾ। ਯੋਗੀਆਂ ਦੀ ਸੰਪਰਦਾਇ ਵਿੱਚ ਇੱਕ ਹੋਇਆ ਹੈ ਚੰਗਾ ਸੋਹਣਾ ਯੋਗੀ ਜੋ ਇਸ ਟਿੱਲੇ ਪਰ ਰਿਹਾ। ਇਸ ਦੇ ਨਾਮ 'ਤੇ ਟਿੱਲੇ ਦਾ ਨਾਮ ਪਿਆ। ਇਹ ਸਾਧੂ ਸੀ ਤਾਂ ਯੋਗੀ ਸੀ ਵੀ ਇਕਾਂਤੀ, ਪਰ ਇਸ ਦਾ ਰੁੱਖ ਸਿੱਧੀਆਂ ਕਰਾਮਾਤਾਂ ਵੱਲ ਘੱਟ ਸੀ, ਪਰ ਪੁਕਾਰ ਇਸ ਨੂੰ ਬਹੁਤ ਪਾਉਂਦਾ ਸੀ। ਆਪਣੇ ਮਾਰਗ ਦਾ ਜਾਣੂ ਸੀ, ਪਰ ਹੱਠ ਨਾਲੋਂ ਰਾਜ ਵੱਲ ਰੁੱਖ ਵਧੇਰੇ ਰੱਖਦਾ ਸੀ। ਤਿੱਖਿਆ ਦਾ ਸ਼ੌਕੀਨ ਸੀ, ਆਪ ਭੁੱਖ ਤ੍ਰੇ ਦੁੱਖ ਸੁੱਖ ਸਹਿ ਸਕਦਾ ਸੀ, ਪਰ ਪਰਾਈ ਪੀੜਾ ਲਈ ਇੱਕ ਕੂਲਾ ਦਿਲ ਰੱਖਦਾ ਸੀ। ਲੋਕ ਤਾਂ ਸਿੱਧ ਅਤੇ ਕਰਾਮਾਤੀ ਸਮਝਦੇ ਸਨ, ਪਰ ਉਹ ਦੂਜੇ ਨੂੰ ਸੁੱਖ ਦੇਣ ਵਿੱਚ ਵਧੀਕ ਖੁਸ਼ੀ ਮੰਨਦਾ ਸੀ। ਜਦੋਂ ਇਸ ਭਲੇ ਪੁਰਸ਼ ਦੇ ਪਹਿਲੇ ਤਪ ਹੱਠ ਦਾ ਸਮਾਂ ਲੰਘ ਗਿਆ ਅਤੇ ਪ੍ਰਸਿੱਧੀ ਹੋ ਗਈ ਤਾਂ ਮਾਇਆ ਆਉਣ ਲੱਗ ਪਈ। ਇਸ ਨੇ ਉਸ ਮਾਇਆ ਦਾ ਰੁੱਖ ਪਰਾਏ ਦੁੱਖਾਂ ਦੇ ਦੂਰ ਕਰਨ ਵੱਲ ਮੋੜਿਆ। ਇਸ ਦੀ ਇਹ ਪ੍ਰਸਿੱਧੀ ਸੁਣ ਕੇ ਇਸ ਟਿੱਲੇ 'ਤੇ ਆ ਗਏ ਇੱਕ ਦਿਨ ਘਾਲੀਆਂ ਗਈਆਂ ਘਾਲਾਂ ਨੂੰ ਥਾਂ ਪਾਉਣ ਵਾਲੇ ਅਤੇ ਅਟਕਾਂ ਕੱਢਣ ਵਾਲੇ ਸਦਾ ਜਾਗਦੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ। ਆਪ ਇਸ ਅਤੀਤ ਸਾਧੂ ਦੇ ਆਸ਼ਰਮ ਨਹੀਂ ਗਏ, ਕੁਝ ਦੂਰ ਇਕਾਂਤ ਵਿੱਚ ਬਿਰਾਜ ਰਹੇ। ਹਾਂ, ਬਿਰਾਜ ਰਹੇ ਇਕਾਂਤ ਇਲਾਹੀ ਰੰਗ ਰੱਤੇ ਆਪਣੇ ਮਾਲਕ ਦੇ ਰੰਗ ਵਿੱਚ ਮਗਨ। ਨੂਰ ਫੁਹਾਰ ਚਿਹਰੇ ਤੋਂ ਚੜ ਰਹੀ ਹੈ ਤੇ ਆਤਮ ਪ੍ਰਭਾਵ ਚਫੇਰੇ ਰਸਾਨੰਦ ਦੀ ਬਹਾਰ ਲਾ ਰਿਹਾ ਹੈ ਤੇ ਸਾਈਂ ਮਿਹਰ ਦੀ ਖੁਸ਼ਬੂ ਖਿਲਾਰ ਰਿਹਾ ਹੈ। ਬਾਲ ਗੁੰਦਾਈ ਨੂੰ ਕਿਸੇ ਜਾ ਦੱਸਿਆ ਕਿ ਦੋ ਅਤੀਤ ਬਾਹਰ ਉਦਿਆਨ ਵਿੱਚ ਨਿਜਾਨੰਦ ਵਿੱਚ ਟਿਕੇ ਬੈਠੇ ਹੋਏ ਹਨ, ਤਪਸਵੀ ਤੇ ਜੋਗੀ ਜਾਪਦੇ ਹਨ, ਪਰ ਚਿਹਰਿਆਂ ਪਰ ਇੱਕ ਆਭਾ ਹੈ ਡਾਢੇ ਸੁਹਾਂ ਵਾਲੀ ਜੋ ਕਦੇ ਦੇਖਣ ਵਿੱਚ ਨਹੀਂ ਆਈ। ਸ਼ਾਮਾਂ ਆ ਰਹੀਆਂ ਹਨ, ਬੱਦਲਵਾਈ ਹੈ, ਆਪ ਆਗਿਆ ਦਿਆ ਕਰਦੇ ਹੋ ਕਿ ਮੇਰੇ ਨੇੜੇ ਤੇੜੇ ਕੋਈ ਦੁਖੀ ਨਾ ਹੋਵੇ, ਸੋ ਆਪ ਜੋਗ ਖਬਰ ਦਿੰਦਾ ਹਾਂ ਕਿ ਆਪ ਜੇ ਉਹਨਾਂ ਦੇ ਸੁੱਖ ਦਾ ਕੋਈ ਉਪਰਾਲਾ ਕਰਨਾ ਚਾਹੋ ਤਾਂ ਸਮਾਂ ਹੈ। ਬਾਲ ਗੁੰਦਾਈ ਨੂੰ ਕੀ ਪਤਾ ਸੀ ਕਿ ਅੱਜ ਕੌਣ ਉਸ ਦੇ ਪਰਉਪਕਾਰ ਦੀ ਸੋਝੀ ਖੋਲ੍ਹਣ ਵਾਲਾ ਦਾਤਾ ਆਪ ਆ ਗਿਆ ਹੈ। ਉਸ ਜਾਤਾ ਕੋਈ ਅਤੀਤ ਤੇ ਤਿਆਗੀ ਸਾਧੂ ਹਨ, ਸੋ ਉਸਨੇ ਆਪਣੇ ਆਦਮੀਆਂ ਨੂੰ ਘੱਲਿਆ ਕਿ ਜਾਓ ਉਹਨਾਂ ਅਤੀਤ ਸਾਧੂਆਂ ਨੂੰ ਆਦਰ ਨਾਲ ਆਸ਼ਰਮ ਵਿੱਚ ਲੈ ਆਓ। ਜਾਂ ਉਸ ਦੇ ਆਦਮੀ ਪਹੁੰਚੇ ਤਾਂ ਸ੍ਰੀ ਗੁਰੂ ਜੀ ਨੀਲੇ ਨੀਲੇ ਆਕਾਸ਼ ਤੇ ਕਾਲੀਆਂ ਘਟਾਂ ਦੀ ਚਾਲ ਨੂੰ ਵੇਖ ਵੇਖ ਕੇ ਬੇਹੱਸ ਰਹੇ ਸਨ। ਸੇਵਕਾਂ ਨੇ ਹੱਥ ਬੰਨ ਕੇ ਅਰਜ਼ ਗੁਜ਼ਾਰੀ, ਸਾਧੂ ਸੱਜਣੋ, ਬਾਹਰ ਜੰਗਲ ਹੈ, ਠੰਡ ਹੈ, ਵਰਖਾ ਦਾ ਰੰਗ ਹੈ, ਕਿਰਪਾ ਕਰਕੇ ਉੱਠੋ, ਬਾਲ ਗੁੰਦਾਈ ਸਿੱਧ ਦੇ ਅਸਥਾਨ 'ਤੇ ਚੱਲੋ, ਰਹਿਣ ਬਸੇਰਾ ਸੁੱਖਾਂ ਨਾਲ ਕਰੋ, ਅੰਨ ਪਾਣੀ ਪਾਓ। ਅਸਥਾਨ ਦੇ ਸੁਆਮੀ ਸਿੱਧ ਬਾਲ ਗੁੰਦਾਈ ਜੀ ਨੇ ਤੋ ਸਾਨੂੰ ਸੱਦ ਕੱਲਿਆ ਹੈ, ਉਹ ਆਦਰ ਨਾਲ ਸਵਾਗਤ ਕਰਨਗੇ ਅਤੇ ਆਪ ਨੂੰ ਸੁਖੀ ਕਰਕੇ ਸੁਖੀ ਹੋਣਗੇ। ਆਪ ਬਾਲ ਗੁੰਦਾਈ ਦੇ ਖਿਆਲ ਵਿੱਚ ਸੁੱਖ ਦੇਣ ਦੀ ਚਾਹਨਾ ਵਾਲੀ ਗੱਲ ਸੁਣ ਕੇ ਪ੍ਰਸੰਨ ਹੋਏ, ਖਿੜੇ ਚਿਹਰੇ ਅਤੇ ਸੋਹਣੇ ਮੁਖੜੇ ਨਾਲ ਮੁਸਕਰਾਏ। ਸ੍ਰੀ ਪ੍ਰਭ ਕਹਿਓ ਨਾ ਹਮ ਚੱਲ ਜਾਵੇ, ਜਹ ਬੈਠੇ ਤਹ ਰਹਿਣ ਬਤਾਵੇ, ਚਹੀਏ ਨਿਤ ਅਤੀਤ ਕੋ ਐਸੀ, ਆਏ ਜੋ ਬਣੇ ਬਤਾਵੇ ਤੈਸੀ। ਸੇਵਕਾਂ ਨੇ ਇਹੋ ਸੰਦੇਸ਼ਾ ਜਾ ਬਾਲ ਗੁੰਦਾਈ ਨੂੰ ਸੁਣਾਇਆ, ਤਦ ਉਸ ਨੂੰ ਡੂੰਘੀ ਸੋਚ ਪਈ ਕਿ ਜਦ ਬੱਦਲ ਗੱਜ ਰਹੇ ਹਨ, ਫਿਰ ਜੋ ਮੰਦਰ ਦੇ ਨਿਉਤੇ ਉੱਤੇ ਆਪਣੇ ਆਸਣ ਤੋਂ ਨਹੀਂ ਉੱਠਦਾ, ਸੋ ਕੋਈ ਮਾਮੂਲੀ ਸਾਧੂ ਨਹੀਂ, ਕੋਈ ਜ਼ਰੂਰੀ ਬਲ ਅਤੇ ਸੱਤਿਆ ਵਾਲਾ ਹੈ, ਉਸ ਦਾ ਆਦਰ ਕਰਨਾ ਮੈਨੂੰ ਬਣਦਾ ਹੈ। ਇਉਂ ਵਿਚਾਰ ਕੇ ਆਪ ਆਇਆ, ਨੂਰੀ ਮਸਤਕ ਦੇਖ ਕੇ ਠਰਿਆ, ਰਸੀਏ ਨੈਣਾਂ ਦੀ ਨੈਣ ਸ਼ੋਅ ਨਾਲ ਖਿੜਿਆ ਅਤੇ ਬਿਨੈ ਕਰਨ ਲੱਗਾ, ਹੇ ਅਤੀਤੋ, ਬੱਦਲ ਚੜ੍ਹ ਰਹੇ ਹਨ, ਵਰਖਾ ਪੈਣ ਵਾਲੀ ਹੈ, ਠੰਡ ਹੈ, ਰਾਤ ਇਸ ਨੰਗੇ ਥਾਂ ਸੁੱਖ ਨਾਲ ਬੀਤਣੀ ਔਖੇਰੀ ਹੈ, ਆਓ ਚੱਲੋ ਅੰਦਰ ਅਤੇ ਸੁੱਖ ਨਾਲ ਮੰਦਰ ਵਿੱਚ ਰਾਤ ਗੁਜ਼ਾਰੋ। ਸਤਿਕਾਰ ਪੂਰਵਕ ਬਿਨੈ ਕਰਨ ਆਇਆ ਹਾਂ ਕਿ ਅੰਦਰ ਚੱਲੋ। ਸ੍ਰੀ ਗੁਰੂ ਜੀ ਸਾਧ ਰਾਮ, ਤੁਸੀਂ ਬਹੁਤ ਚੰਗੇ ਹੋ ਜੋ ਇਤਨਾ ਆਦਰ ਅਤਿਥੀ ਦਾ ਕਰਦੇ ਹੋ, ਪਰ ਸਾਨੂੰ ਜਿੱਥੇ ਬੈਠੇ ਹਾਂ ਬੈਠੇ ਰਹਿਣ ਦਿਓ, ਸੋਹਣੀ ਬੀਤ ਰਹੀ ਹੈ, ਸੋਹਣੀ ਬੀਤ ਜਾਏਗੀ, ਜਿੱਥੇ ਐਸੀ ਗੁਜ਼ਰੇ ਗੁਜ਼ਰ ਲੈਣ 'ਤੇ ਭਲੀ ਕਰ ਮੰਨਣੀ ਫਕੀਰੀ ਧਰਮ ਹੈ। ਹਾਂ ਬੀਤੀ ਹੈ ਸਾਡੀ ਬਹੁਤ ਸਾਰੀ, ਵਿਦੇਸ਼ਾਂ ਪਰਦੇਸ਼ਾਂ ਅਤੇ ਦੇਸ਼ਾਂ ਵਿੱਚ ਵਿਚਰਦਿਆਂ ਅਤੇ ਲੰਘਦੀ ਰਹੀ ਹੈ ਇਵੇਂ ਹੀ ਸਦਾ, ਸੋ ਜਿਵੇਂ ਸਦਾ ਲੰਘਦੀ ਰਹੀ ਹੈ ਲੰਘ ਜਾਏਗੀ ਅੱਜ ਵੀ। ਅਸੀਂ ਬਣਾਂ ਖੰਡਾਂ ਵਿੱਚ ਵਿਚਰਨ ਵਾਲੇ ਕਿੱਥੇ ਮੰਦਰ ਟੋਲਦੇ ਫਿਰੀਏ, ਸਾਡਾ ਮਤਾ ਸਦਾ ਇਉਂ ਦਾ ਰਿਹਾ ਹੈ ਕਿ ਜਿਵੇਂ ਜਿੱਥੇ ਜਿਸ ਤਰ੍ਹਾਂ ਦੀ ਆਈ ਲੰਘ ਗਈ, ਉਵੇਂ ਉੱਥੇ ਉਸੇ ਤਰ੍ਹਾਂ ਦੀ। ਬਾਲ ਗੁੰਦਾਈ ਨੇ ਫੇਰ ਨੀਜ ਲਾ ਕੇ ਤੱਕਿਆ, ਇੱਕ ਤੇਜ ਤੇ ਐਸ਼ਵਰਜ ਦਾ ਪ੍ਰਭਾਵ ਨੈਣਾਂ ਤੋਂ ਵਰਸਦਾ ਪਾਸਿਆ, ਇੱਕ ਝੁੰਝਣੀ ਜਿਹੀ ਉਸਦੇ ਸਰੀਰ ਵਿੱਚੋਂ ਲੰਘੀ, ਨਾਲ ਕੁਛ ਪਿਆਰ ਤੇ ਸ਼ਰਧਾ ਦੀ ਝਰਨਾਟ ਛਿੜੀ, ਹੱਥ ਵੀ ਜੁੜ ਗਏ ਤੇ ਬੋਲਿਆ, ਸੱਚ ਆਖਿਆ ਨੇ ਫਕੀਰ ਨੂੰ, ਜੇ ਹੀ ਆਵੇ ਤੇ ਹੀ ਗੁਜ਼ਾਰੇ, ਉੱਪਰ ਅਮਲ ਕਰਨ ਨਾਲ ਹੀ ਸੁੱਖ ਹੁੰਦਾ ਹੈ। ਪਰ ਅਤੀਤ ਤਾਈ ਦੇ ਸ਼ਾਹ ਜੀਓ, ਜੇ ਸਾਈਂ ਕਿਤੇ ਮੰਦਰ ਛਾਇਆ ਛੱਪਰ ਸੁੱਖ ਗੁਜ਼ਾਰਨ ਦੀ ਨਿਸ਼ਾ ਲੈ ਆਵੇ ਤਾਂ ਉਹ ਵੀ ਉਸ ਵੱਲੋਂ ਸਮਝ ਕੇ ਉਵੇਂ ਹੀ ਗੁਜ਼ਾਰ ਲਈ, ਪਦਾਰਥ ਵੀ ਉਸ ਦੇ ਹਨ, ਸਾਡਾ ਫਕੀਰਾਂ ਦਾ ਕੀ ਹੈ। ਗੁਰੂ ਜੀ ਜੇ ਗ੍ਰਿਸਤ ਕਰੇ ਤਾਂ ਧਰਮ ਦੀ ਕਿਰਤ ਕਰੇ, ਸੱਚ ਪਰ ਟੁਰੇ, ਹੱਥੋਂ ਦੇਵੇ ਤੇ ਭਲਾ ਮਨਾਵੇ ਲੈਣ ਵਾਲੇ ਦਾ, ਜੇ ਅਤੀਤ ਹੋਵੇ ਤਾਂ ਜਿਹੀ ਆਵੇ ਤੇ ਹੀ ਗੁਜ਼ਰੇ, ਪਰ ਜਦ ਸੁੱਖਾਂ ਦੀ ਆਵੇ ਤਾਂ ਸੁੱਖਾਂ ਵਿੱਚ ਨਾ ਵੜੇ, ਸੁੱਖਾਂ ਦੀ ਸ਼ੋਅ ਅਤੀਤ ਨੂੰ ਫਸਾ ਲੈਂਦੀ ਹੈ, ਸਰੀਰ ਅਤੇ ਸਰੀਰ ਦੀਆਂ ਲੋੜਾਂ ਕੁਦਰਤੀ ਹੋਣ ਕਰਕੇ ਬਲਵਾਨ ਖੈਂਚ ਮਾਰਦੀਆਂ ਹਨ, ਜਿਨ੍ਹਾਂ ਅੱਗੇ ਅਤੀਤ ਵੀ ਦਮ ਹਾਰ ਬੈਂਦੇ ਹਨ। ਸੋ ਜੋ ਅਤੀਤ ਹੋਵੇ, ਚਾਹੋ ਮਨ ਦਾ ਚਾਹੋ ਸਰੀਰ ਅਤੇ ਮਨ ਦੋਹਾਂ ਦਾ, ਉਸ ਨੂੰ ਚਾਹੀਏ ਕਿ ਉਹ ਲੰਘ ਜਾਏ ਹਰ ਹਾਲ ਵਿੱਚੋਂ, ਪਰ ਕਿਤੇ ਅਟਕ ਨਾ ਖਲੋਵੇ, ਚੱਲਦੇ ਜਲ ਸੱਜਰੇ ਰਹਿੰਦੇ ਹਨ, ਆਪਣੇ ਹਾਲ ਟੁਰੇ ਰਹਿਣ ਵਾਲੇ ਫਕੀਰ ਤਰੋ ਤਾਜ਼ਾ ਰਹਿੰਦੇ ਹਨ, ਜਿੱਥੇ ਰੱਬ ਦਾ ਪਿਆਰਾ ਅਟਕਿਆ ਉੱਥੇ ਤਰੋ ਤਾਜ਼ਗੀ ਗਈ, ਅਟਕਾਉਣ ਵਾਲੇ ਇਹੋ ਸੁੱਖ ਹਨ ਜੋ ਪਹਿਲਾਂ ਤਾਂ ਨਿਰਵਾਸ ਮਿਲਦੇ ਹਨ ਪਰ ਫਿਰ ਵਾਸ਼ਨਾ ਉਤਪਤ ਕਰ ਦਿੰਦੇ ਹਨ। ਸੁੱਖ ਦੀ ਫੇਰ ਅਟਕਾ ਲੈਂਦੇ ਹਨ ਸੁੱਖਾਂ ਦੇ ਭੋਗ ਵਿੱਚ। ਭੋਗਾਂ ਵਿੱਚ ਅਟਕਿਆ ਸੋ ਫਟਕਿਆ। ਬਾਲ ਗੁੰਦਾਈ ਅਤੀਤ ਨੂੰ ਤਤਿਖਿਆ ਵਿੱਚ ਰਹਿਣ ਦੇਣਾ ਪੁੰਨ ਹੈ। ਬਾਲ ਗੁੰਦਾਈ ਨੇ ਸਮਝ ਗਿਆ ਕਿ ਪਰਮਾਰਥ ਵਾਲਿਆਂ ਲਈ ਕਿਸੇ ਟਿਕਾਣੇ ਅਟਕ ਖਲੋਣਾ ਗਿਰਾਓ ਹੈ ਅਤੇ ਹਰ ਹਾਲੋਂ ਲੰਘਦੇ ਜਾਣਾ ਤਰੋ ਤਾਜ਼ਗੀ ਨਹੀਂ ਘਟਣ ਦਿੰਦਾ। ਇਹ ਖਿਆਲ ਮਾਮੂਲੀ ਨਹੀਂ ਹਨ, ਇਹ ਜੀਵਨ ਦਾ ਇੱਕ ਭਾਰੀ ਅਸੂਲ ਦੱਸਦੇ ਹਨ ਜੋ ਅਸਲੀ ਵਰਤੋਂ ਤੋਂ ਉਪਜਿਆ ਹੈ। ਹਾਂ, ਠੀਕ ਕਿਹਾ ਨੇ ਕਿ ਸੁੱਖ ਦੀ ਸ਼ੋ ਸਹਿ ਸੁਭਾਅ ਦੀ ਵੀ ਆਪਣਾ ਅਸਰ ਸੁੱਖ ਦੀ ਵਾਸ਼ਨਾ ਉਤਪੰਨ ਕਰਨ ਦਾ ਪਾ ਜਾਂਦੀ ਹੈ। ਇਹ ਵੀ ਬੜਾ ਬਰੀਕ ਖਿਆਲ ਹੈ। ਅੱਜ ਤਾਂ ਮਨਾ ਤੇਰਾ ਕਿਸੇ ਵਿਸ਼ਾਲ ਬੁੱਧੀ ਵਾਲੇ ਦਾਨੇ ਨਾਲ ਵਾਹ ਪਿਆ ਹੈ, ਸਧਾਰਨ ਖੇਲ ਤਾਂ ਨਹੀਂ ਦਿਸਦੀ। ਫਿਰ ਪੁੱਛਣ ਲੱਗਾ ਕਿ ਆਪ ਕੌਣ ਹੋ, ਪਰ ਫਿਰ ਹੀਆ ਨਾ ਪਿਆ ਤੇ ਖਿਆਲ ਉਹਨਾਂ ਨੂੰ ਬਰਖਾ ਖੇਦ ਤੋਂ ਬਚਾਉਣ ਵੱਲ ਤੀਬਰ ਹੋ ਪਿਆ ਕਿ ਐਸੇ ਮਹਾਨ ਆਤਮਾ ਨੂੰ ਜ਼ਰੂਰ ਸੁੱਖ ਦੇਣਾ ਚਾਹੀਏ। ਐਂ ਵਿਚਾਰ ਵਿਚਾਰ ਕੇ ਬੋਲਿਆ, ਸਾਈਂ ਜੀਵਨ ਵਾਲਿਓ, ਸੱਚ ਫਰਮਾਇਆ ਨੇ ਕਿ ਸਾਧ ਕਿਸੇ ਹਾਲ ਨਾ ਚਾਹੇ ਅਟਕਣਾ। ਕਿਤੇ ਨਾ ਲੋਚੇ ਮੈਂ ਇਸ ਹਾਲ ਵਿੱਚ ਅਟਕ ਖਲੋਵਾਂ, ਪਰ ਇਹ ਮੇਰੀ ਬੇਨਤੀ ਤਾਂ ਅੱਜ ਦੀ ਰਾਤ ਲਈ ਹੈ। ਲੰਘ ਚੱਲੋ ਇੱਕ ਰਾਤ ਮੰਦਰ ਦੀ ਓਟ ਵਿੱਚ ਦਿਓ, ਜਿਵੇਂ ਲੰਘਦੇ ਹੋ ਰੋਜ਼ ਬਿਰਸ਼ਾਂ ਦੀ ਛਾਂ ਹੇਠੋਂ ਅਤੇ ਸੂਰਜ ਦੀ ਤਪਤ ਵਿੱਚੋਂ ਅਤੇ ਘਟਾ ਕਨਕੋਰ ਦੀਆਂ ਸ਼ਹਿਬਰਾਂ ਵਿੱਚੋਂ। ਗਣੀ ਹੋ, ਬੇਲੋੜ ਹੋ, ਆਪਣੀ ਲੋੜ ਤੋਂ ਉੱਚੇ ਹੋ। ਤੁਸਾਂ ਲੋੜਾਂ ਬੇਲੋੜ ਕੀਤੀਆਂ ਹਨ, ਪਰ ਮੈਂ ਲੋੜਵੰਦ ਹਾਂ ਸੇਵਾ ਦਾ। ਮੇਰੀ ਲੋੜ ਖਾਤਰ ਅੱਜ ਅੰਦਰ ਚੱਲ ਵਸੋ, ਕੱਲ੍ਹ ਆਪ ਦੀ ਸੋਹਣੀ ਸੋਹਣੀ ਮਸਤ ਨੈ ਟੁਰੀ ਰਹੇਗੀ ਆਪਣੀ ਮਸਤ ਚਾਲੇ ਆਪਣੇ ਰਾਹੇ। ਅਟਕਦੇ ਹਨ ਛੱਪੜ ਸ਼ੋ ਦਰਿਆ, ਕਿਸ ਨੇ ਅਟਕਾਏ ਹਨ? ਪਰਬਤ ਨਾ ਠੱਲ ਸਕੇ ਜਿਨ੍ਹਾਂ ਨੂੰ, ਅਤੇ ਸਮੁੰਦਰ ਨਹੀਂ ਸੰਭਾਲ ਸਕਦਾ ਜਿਨ੍ਹਾਂ ਨੂੰ। ਉਹ ਸਦਾ ਤਾਜ਼ੇ ਸਦਾ ਚੱਲਦੇ ਕਦ ਅਟਕਦੇ ਹਨ? ਵਗਦੀ ਨੈ ਵਾਂਗੂ ਸ਼ਾਦਾਬ ਕਰ ਚੱਲੋ, ਹਾਂ ਭਾਗ ਲਾ ਚੱਲੋ, ਸਰਵਿਆ ਕਰ ਚੱਲੋ ਇਸ ਜਿਮੀ ਨੂੰ ਜੋ ਹੱਥ ਬੱਧੀ ਖੜੀ ਹੈ ਸਾਹਮਣੇ। ਇਹ ਨਿਮਰਤਾ ਅਤੇ ਪਿਆਰ ਤੱਕ ਕਿ ਗੁਰੂ ਜੀ ਦਰਵੇ ਤੁਰ ਪਏ ਅਤੇ ਕਾਨਕੋਰ ਗਰਜ ਰਹੀਆਂ ਘਟਾਂ ਦੇ ਵਿਸਮਾਦੀ ਰੰਗ ਨੂੰ ਛੱਡ ਕੇ ਆਪਣੇ ਆਤਮ ਵਿਸਮਾਦ ਦੇ ਸਦਾ ਚੱਲਦੇ ਚਸ਼ਮੇ ਵਿੱਚ ਗੋਤੇ ਮਾਰਨ ਹਾਰ ਦਾਤਾ ਜੀ ਮੰਦਰ ਦੇ ਅੰਦਰ ਜਾ ਵੜੇ। ਬਾਲ ਗੁੰਦਾਈ ਨੇ ਆਏ ਦਾ ਸਵਾਗਤ ਨਿੱਜ ਧਰਮ ਜਾਣ ਕੇ ਜਲ ਮਗਾਇਆ, ਚਰਨ ਧੋਤੇ, ਪੂੰਜੇ ਅਤੇ ਆਰਾਮ ਨਾਲ ਬਿਠਾਇਆ। ਹੋਰ ਆਦਰ ਭਾਵ ਕਰਕੇ ਕਹਿਣ ਲੱਗਾ ਕਿ ਜੇ ਇਸ ਸਥਾਨ ਦੇ ਪਦਾਰਥਾਂ ਪਰ ਆਪਣੀ ਅਤੀਤ ਨਜ਼ਰ ਪਾ ਦਿਓ ਤਾਂ ਸੁਹਾਵਾ ਹੋ ਜਾਏ ਸਮਾਜ ਅਤੇ ਸਮਾਨ ਸਾਰਾ। ਆਪ ਇੱਕ ਗੰਭੀਰ ਧੁਨ ਵਿੱਚ ਪਰ ਖਿੜੇ ਮੱਥੇ ਬੋਲੇ, ਇਹ ਜੋਗੀ ਰਾਜ ਲੀਲਾ ਦੇ ਰੰਗ ਹਨ, ਦਿਸ ਰਹੇ ਹਨ, ਇਹਨਾਂ ਨੂੰ ਹੋਰ ਕੀ ਦੇਖੀਏ। ਰਾਜਸੀ ਰੰਗ ਅਤੇ ਮਾਇਆ ਦੇ ਪਸਾਰੇ ਮਿੱਠੇ ਹਨ ਮੱਖੀਆਂ ਲਈ, ਜੋ ਫਸੀਆਂ ਉੱਡਣ ਤਾਣੋਂ ਰਹਿ ਜਾਂਦੀਆਂ ਹਨ। ਹਾਂ, ਇਹ ਸਧਾਰਨ ਹਨ ਮਾਧੁਮਾਖੀ ਲਈ ਜੋ ਸ਼ਹਿਦ ਜੋੜਦੀ ਹੈ ਪਰ ਛੁੱਟਣ ਵੇਲੇ ਉੱਡ ਖਲੋਂਦੀ ਹੈ। ਹਾਂ ਸਾਧ ਰਾਮ, ਪਦਾਰਥ ਪਕੜ ਨਹੀਂ ਹਨ। ਅਨਲ ਪੰਖੀ ਲਈ ਜੋ ਉੱਡਦਾ ਹੈ ਆਕਾਸ਼ਾਂ ਦੀਆਂ ਨੀਲੀਆਂ ਡੂੰਘਾਣਾਂ ਵਿੱਚ। ਬਾਲ ਗੁੰਦਾਈ ਹੋਰ ਘਬਰਾਇਆ, ਸੋਚਣ ਲੱਗਾ ਕਿ ਆਪ ਗੱਲ ਕਰਦੇ ਹਨ ਕਿ ਆਗਮ ਦੇ ਕੜ ਤੋੜਦੇ ਹਨ। ਜਿਉਂ ਜਿਉਂ ਵਾਕ ਸੁਣੇ ਤਿਉਂ ਤਿਉਂ ਵਧੇਰੇ ਸ਼ੌਕ ਵਧੇ ਸੂ ਕਿ ਆਪਣਾ ਸਾਰਾ ਸਮਾਜ ਦਿਖਾਵਾਂ ਅਤੇ ਫਿਰ ਆਪਣੇ ਬਿਰਤੀ ਦਾ ਟਿਕਾਓ ਅਤੇ ਤਿਆਗ ਵੀ ਦਿਖਾਵਾਂ ਕਿ ਕਿੱਥੇ ਕੁ ਹੈ, ਅਤੇ ਫਿਰ ਐਸੇ ਤਿਆਗ ਮੂਰਤੀ ਦੀ ਰਾਏ ਅਤੇ ਆਸ਼ੀਰਵਾਦ ਮਿਲ ਸਕੇ ਤਾਂ ਲਵਾਂ। ਆਖਣ ਲੱਗਾ, ਹੰਸ ਹੋ, ਵੱਸਦੇ ਹੋ ਮਾਨ ਸਰੋਵਰ, ਪਰ ਉਡਾਰੀਆਂ ਵਿੱਚ ਕਈ ਸਰਾਂ ਝੀਲਾਂ ਤਲਾਵਾਂ ਛੰਭਾਂ ਤੋਂ ਲੰਘ ਜਾਂਦੇ ਹੋ, ਐਉਂ ਹੀ ਉਡਾਰ ਨਜ਼ਰ ਨਾਲ ਲੰਘ ਚੱਲੋ ਮੇਰੇ ਇਕੱਠੇ ਕੀਤੇ ਪਦਾਰਥਾਂ ਦੇ ਉੱਪਰ ਉੱਪਰ ਦੀ ਸੰਨਿਆਸ ਦੇ ਸਾਈਂ ਜੀਓ। ਗੁਰੂ ਜੀ, ਭਲਾ ਬਾਲ ਗੁੰਦਾਈ, ਭਲਾ ਦਿਖਾਓ ਸਾਧੂ ਦੇ ਘਰ ਦਾ ਰਾਜ ਸਮਾਜ। ਤਦ ਯੋਗੀ ਨੇ ਖਜ਼ਾਨਾ ਦਿਖਾ ਲਿਆ, ਕੱਪੜਿਆਂ ਦਾ ਭੰਡਾਰ ਖੋਲ੍ਹਿਆ ਅਤੇ ਗੁਰੂ ਦ੍ਰਿਸ਼ਟੀ ਉੱਪਰ ਦੀ ਤਰ ਗਈ। ਫਿਰ ਗੁਰੂ ਜੀ ਬੋਲੇ, ਹਾਂ ਯੋਗੀ ਰਾਜ, ਸਮਾਜ ਭਲਾ ਡਿੱਠਾ। ਫਿਰ ਸੋਹਣੇ ਸੋਹਣੇ ਘੋੜੇ ਦਿਖਾਏ ਤਾਂ ਆਪ ਬੋਲੇ, ਠੀਕ ਰਾਜ ਤਬੇਲੇ ਠੀਕ ਹਨ, ਦੇਖੇ ਹਨ। ਇਸ ਤਰ੍ਹਾਂ ਦੇ ਕਟਾਕ ਸਿੱਟ ਦੇ ਆਪ ਸਭ ਕੁਝ ਦੇਖਦੇ ਗਏ। ਇਹਨਾਂ ਸੈਨਤਾਂ ਦਾ ਭਾਵ ਗੁਰੂ ਜੀ ਦਾ ਉਸ ਨੂੰ ਕਿਸੇ ਟਿਕਾਣੇ ਤੋਂ ਚੁੱਕਣ ਦਾ ਸੀ। ਬਾਲ ਗੁੰਦਾਈ, ਇਹ ਸਮਾਜ ਸੁੱਤੇ ਸਿੱਧ ਆਏ ਹਨ, ਮੈਂ ਇਕੱਠੇ ਨਹੀਂ ਕੀਤੇ। ਗੁਰੂ ਜੀ, ਠੀਕ ਹੈ, ਜਦ ਆਏ ਤਾਂ ਵਰਤੇ, ਪਰ ਐਂ ਵਰਤਦਿਆਂ ਫਿਰ ਚਾਹ ਉਪਜਦੀ ਹੈ ਕਿ ਇਹ ਆਉਂਦੇ ਰਹਿਣ ਅਤੇ ਕੰਮ ਟੁਰਿਆ ਰਹੇ। ਉਹ ਚਾਹ ਅਤੀਤ ਦੇ ਮਨ ਨੂੰ ਇਉਂ ਹੈ ਜਿਉਂ ਮਾਨ ਸਰੋਵਰ ਦੇ ਹੰਸਾਂ ਵਿੱਚ ਕੋਈ ਕਸਮੈਲੀ ਚਿੜੀ। ਬਾਲ ਗੁੰਦਾਈ ਨੇ ਇਹ ਬਾਰੀਕੀ ਸਮਝੀ, ਆਪਣੇ ਅੰਦਰ ਕੰਘੀ ਮਾਰੀ, ਜਿੱਥੇ ਉਸ ਨੂੰ ਸਦਾ ਅਚਾਹਤਾ ਅਤੇ ਬੇਪਰਵਾਹੀ ਦਿਸਦੀ ਸੀ, ਉੱਥੇ ਉਸ ਨੂੰ ਦਿਸਿਆ ਕਿ ਆਈ ਚਲਾਈ ਬਣੀ ਰਹੇ, ਇਹ ਚਾਹ ਮੇਰੇ ਅੰਦਰ ਵੀ ਹੈ। ਪਦਾਰਥ ਮੁੱਕਦੇ ਹਨ ਤਾਂ ਲੋੜਵੰਦਾਂ ਦੀ ਲੋੜ ਸਾਹਮਣੇ ਆਖ ਲਾਉਂਦੀ ਹੈ, ਤਦੋਂ ਅੰਦਰ ਚਾਹ ਉੱਠਦੀ ਹੈ ਕਿ ਹੋਰ ਆਵੇ ਤਾਂ ਇਹਨਾਂ ਦਾ ਨਿਰਵਾਹ ਟੋਰ ਸਕਾਂ। ਮਨ ਨੂੰ ਕਹਿਣ ਲੱਗਾ, ਇਹ ਸੋਹਣੇ ਦਾਤਾ ਜੀ ਕਿੱਥੋਂ ਪਕੜਦੇ ਹਨ। ਇਸ ਵੇਰੀ ਤੇ ਅਸਚਰਜ ਵਿੱਚ ਜੋਗੀ ਦੇ ਮੂੰਹੋਂ ਨਿਕਲ ਗਿਆ ਕਿ ਆਪ ਆਪਣਾ ਨਾਮ ਦੱਸਣ ਦੀ ਕਿਰਪਾਲਤਾ ਇਸ ਦਾਸ ਪਰ ਕਰੋ। ਤਾਂ ਆਪ ਨੇ ਆਪਣਾ ਨਾਮ ਦੱਸਿਆ। ਨਾਮ ਸੁਣ ਕੇ ਫਿਰ ਇੱਕ ਚਰਨਾਟ ਛਿੜੀ, ਨਾਮ ਸੁਣਿਆ ਹੋਇਆ ਸੀ, ਆਪ ਦੇ ਕਰਤੱਵ ਅਤੇ ਕਰਨੀ ਕੀਰਤੀ ਵੀ ਸੁਣੀ ਹੋਈ ਸੀ, ਚਿੱਤ ਵਿੱਚ ਸਤਿਕਾਰ ਅਤੇ ਮਿਲਣ ਦੀ ਚਾਹਨਾ ਵੀ ਸੀ, ਅੰਦਰ ਸਮਝਿਓ ਸੂ ਕਿ ਧੰਨ ਭਾਗ ਅੱਜ ਭਾਗ ਜਾਗ ਪਏ, ਚਰਨ ਪਰਸਿਓ ਸੂ ਅਤੇ ਸੁੱਖ ਦਾ ਸੁੱਖ ਮਾਣਿਓ ਸੂ। ਕੁਛ ਚਿਰ ਇਹ ਸੁੱਖ ਮਾਣ ਕੇ ਸੋਚਣ ਲੱਗਾ ਕਿ ਗੁਰੂ ਨਾਨਕ ਦੇਵ ਜੀ ਦੇ ਸੱਚ ਦੀ ਤਾਂਕ ਪਈ ਹੋਈ ਹੈ, ਇੱਕ ਗੱਲ ਪੁੱਛੀਏ, ਹੈ ਤੇ ਜਰਾ ਕੁ ਸ਼ੇਖੀ ਦੀ ਪਰ ਰਤਾ ਪਰਤਾਵਾ ਵੀ ਹੋ ਜਾਏਗਾ। ਆਖਣ ਲੱਗਾ, ਸਤਿਗੁਰੂ ਜੀ, ਮੇਰਾ ਇੱਕ ਸੰਸਾ ਹੈ, ਉਹ ਇਹ ਹੈ ਕਿ ਹੁਣ ਮੀਂਹ ਲੱਥਾ ਹੈ, ਠੱਕੇ ਦੀ ਪੌਣ ਠਹਿਕ ਰਹੀ ਹੈ, ਅੱਜ ਜੇ ਬਾਹਰ ਰਹਿੰਦੇ ਤਾਂ ਸੁੱਖ ਨਾਲ ਬੀਤਦੀ ਕਿ ਹੁਣ ਅੰਦਰ ਸੁੱਖ ਨਾਲ ਬੀਤ ਰਹੀ ਹੈ, ਖਿਮਾ ਕਰਨੀ ਮੇਰੀ ਇਸ ਦਲੇਰੀ ਦੀ ਪੁੱਛ ਤੇ। ਗੁਰੂ ਜੀ, ਭਾਈ ਸਰੀਰ ਦਾ ਸੁਭਾਵ ਸੁੱਖ ਨੂੰ ਸੁੱਖ ਦੁੱਖ ਨੂੰ ਦੁੱਖ ਅਨੁਭਵ ਕਰਨਾ ਹੈ, ਬਾਹਰ ਕੁਛ ਦੁੱਖ ਨਾਲ ਬੀਤਦੀ ਅੰਦਰ ਸੁੱਖ ਨਾਲ ਬੀਤ ਰਹੀ ਹੈ, ਇਸ ਵਿੱਚ ਸੰਸਾ ਹੀ ਕੀ ਹੈ, ਪਰ ਦੁੱਖ ਸੁੱਖ ਨੂੰ ਸਮ ਕਰ ਜਾਣਨਾ ਇਹ ਹਰਿਜਨਾਂ ਦਾ ਧਰਮ ਹੈ।